You're with SBS Radio.
ਮੇਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਅਕਾਊਂਟਿੰਗ ਖੇਤਰ ਨਾਲ ਜੁੜੇ ਹੋਏ ਮਾਹਰ ਮਨਪ੍ਰੀਤ ਸਿੰਘ ਹੋਣਾ ਨੇ ਸਾਂਝ ਬਣਾਈ ਆ। ਜੌਬ ਕੀਪਰ, ਜੌਬ ਸੀਕਰ ਅਤੇ ਛੋਟੇ ਅਤੇ ਦਰਮਿਆਨੇ ਕੰਮ ਕਾਰੋ ਵਾਲੇ ਲੋਕਾਂ ਨੂੰ ਇਸ ਵੇਲੇ ਸਰਕਾਰ ਕਿਸ ਕਿਸਮ ਦੀ ਸਹੂਲਤ ਦੇ ਰਹੀ ਆ, ਕਿਸ ਕਿਸਮ ਦੇ ਭੁਗਤਾਨ ਨੇ ਅਦਾਇਗੀਆਂ ਕੀਤੀਆਂ ਜਾ ਰਹੀਆਂ ਅਤੇ ਆਉਣ ਵਾਲੇ ਸਮੇਂ 'ਚ ਇਹ ਕਿਹੋ ਜਿਹੀਆਂ ਰਹਿਣਗੀਆਂ, ਉਸ ਸੰਬੰਧੀ ਅਸੀਂ ਉਹਨਾਂ ਨਾਲ ਚਰਚਾ ਕਰਨੀ ਆ। ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਇੰਦਰ ਜੀ ਅਤੇ ਸਾਰੇ ਸਰੋਤਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਥੋੜ੍ਹਾ ਜਿਹਾ ਦੱਸੋਗੇ, ਹਾਲਾਤ ਕਾਫੀ ਮਾੜੇ ਆ ਕੋਵਿਡ-19 ਦੇ ਚੱਲਦੇ ਆ, ਸਰਕਾਰ ਆਪਣੇ ਬਜਟ ਖਾਤੇ 'ਚੋਂ ਕਾਫੀ ਰਿਆਇਤਾਂ ਦੇ ਰਹੀ ਆ, ਖਾਸ ਮੁਖਾਸ ਜੇ ਆਪਾਂ ਜੌਬ ਕੀਪਰ ਦੀ ਗੱਲ ਕਰਨੀ ਹੋਵੇ ਤਾਂ ਕੀ ਦੱਸਣਾ ਚਾਹੋਗੇ?
ਬਿਲਕੁਲ ਜੀ, ਜੌਬ ਕੀਪਰ ਜਿੱਦਾਂ ਕਿ ਸਾਰਿਆਂ ਨੂੰ ਪਤਾ ਵੀ ਜੌਬ ਕੀਪਰ 30th of March ਦੀ ਚੱਲਦੀ ਪਈ ਆ ਜੀ, ਪਰ ਕਿਉਂਕਿ ਹੁਣ ਥੋੜਾ ਜਿਹਾ ਹਾਲਾਤ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਵੀ ਬਹੁਤ ਵਿਗੜ ਗਏ ਨੇ, ਤੇ ਉਹਨੂੰ ਕੰਟਰੋਲ ਕਰਨ ਲਈ ਗਵਰਨਮੈਂਟ ਨੇ 2 ਅਗਸਤ ਤੋਂ Stage 4 ਰੈਸਟ੍ਰਿਕਸ਼ਨ ਲਾਤੀਆਂ ਸੀ ਵਿਕਟੋਰੀਆ ਦੇ ਵਿੱਚ, ਸਪੈਸ਼ਲੀ ਇਨ ਮੈਟਰੋ ਰੀਜਨ ਦੇ ਵਿੱਚ, ਤੇ ਇਸ ਕਰਕੇ ਗਵਰਨਮੈਂਟ ਨੇ, ਕਿਉਂਕਿ ਉਹਦੇ ਨਾਲ ਓਬੀਅਸਲੀ ਜਦੋਂ Stage 4 ਰੈਸਟ੍ਰਿਕਸ਼ਨ ਲੱਗੀਆਂ ਨੇ ਤੇ ਬਿਜ਼ਨਸ ਸਾਰੇ ਸ਼ਟਡਾਊਨ ਹੋ ਗਏ ਨੇ, 90% ਕਾਫੀ ਮੈਜੋਰਟੀ ਆਫ ਦਾ ਬਿਜ਼ਨਸ ਜਿਹੜੇ ਬੰਦ ਹੋ ਗਏ ਸੀਗੇ, ਤੇ ਹੁਣ ਗਵਰਨਮੈਂਟ ਨੇ ਇਕੋਨਮੀ ਚਲਾਉਣ ਲਈ ਜਿੰਨੇ ਬਿਜ਼ਨਸ ਬੰਦ ਹੋਏ ਸੀਗੇ ਸਾਰਿਆਂ ਨੂੰ ਯੂਨੋ ਫਾਈਨੈਂਸ਼ੀਅਲ ਅਸਿਸਟੈਂਸ ਦੇਣ ਲਈ ਜਿਹੜੀ ਜੌਬ ਕੀਪਰ ਆ ਉਹ ਐਕਸਟੈਂਡ ਵੀ ਕਰਤੀ ਸੀ, ਵੈਸੇ ਪਹਿਲਾਂ ਵੀ ਐਕਸਟੈਂਡ ਕਰਤੀ ਸੀ Stage 4 ਰੈਸਟ੍ਰਿਕਸ਼ਨ ਤੋਂ, ਪਰ ਜਦੋਂ Stage 4 ਰੈਸਟ੍ਰਿਕਸ਼ਨ ਆਈਆਂ ਉਦੋਂ ਉਹਨਾਂ ਨੇ ਉਹਦੇ ਵਿੱਚ ਥੋੜੀ ਜਿਹੀਆਂ ਹੋਰ ਚੇਂਜਿਸ ਕੀਤੀਆਂ ਸੀ 7th of August ਨੂੰ ਜੀ। ਤੇ ਜੇ ਮੈਂ ਚੇਂਜਿਸ ਬਾਰੇ ਦੱਸਦੇ ਹਾਂ ਪਹਿਲਾਂ ਵੀ ਜਿਹੜੀਆਂ ਚੇਂਜਿਸ ਜੌਬ ਕੀਪਰ ਦੇ ਵਿੱਚ ਹੋਈਆਂ ਨੇ, ਪ੍ਰੀਤ ਜੀ ਜਿੱਦਾਂ ਤੁਸੀਂ ਜਾਣਦੇ ਹੋ $1500 ਪਰ ਫੋਰਟਨਾਈਟ ਪਰ ਐਮਪਲੋਈ ਨੂੰ ਮਿਲ ਰਹੇ ਸੀਗੇ, ਵਿਲ ਬੀ ਐਪਲੀਕੇਬਲ ਟਿਲ 27th of September ਇਰਰੈਸਪੈਕਟਿਵ ਆਫ ਵੀ ਉਹ ਕੈਜੂਅਲ ਸੀ, ਫੁੱਲ ਟਾਈਮ ਸੀ, ਪਾਰਟ ਟਾਈਮ ਸੀਗੇ ਜਾਂ ਬਿਜ਼ਨਸ ਪਾਰਟਿਸਪੈਂਟ ਸੀਗੇ। 28th of September ਤੋਂ ਰੇਟ ਜਿਹੜੇ ਆ $1200 ਫੁੱਲ ਟਾਈਮ ਦੇ ਹੋ ਜਾਣੇ ਆ ਤੇ 750 ਪਾਰਟ ਟਾਈਮ ਦੇ, ਤੇ ਜਨਵਰੀ 4th of January ਤੋਂ ਟਿਲ ਐਂਡ ਆਫ ਮਾਰਚ ਉਹ ਜਿਹੜੇ ਰੇਟ ਫਿਰ ਘੱਟ ਕੇ $1000 ਪਰ ਫੋਰਟਨਾਈਟ ਫੁੱਲ ਟਾਈਮ ਦੇ ਤੇ $650 ਜਿਹੜੇ ਆ ਉਹ ਪਾਰਟ ਟਾਈਮ ਤੇ ਬਿਜ਼ਨਸ ਪਾਰਟਿਸਪੈਂਟਸ ਦੇ ਹੋ ਜਾਣੇ ਆ। ਤੇ ਇੱਕ ਪ੍ਰੀਤ ਜੀ ਜਿਹੜੀ ਬਹੁਤ ਇੰਪੋਰਟੈਂਟ ਜਿਹੜੀ ਉਹਨਾਂ ਨੇ ਚੇਂਜਿਸ ਕੀਤੀਆਂ 7 ਅਗਸਤ ਨੂੰ ਅਨਾਊਂਸਮੈਂਟ ਕੀਤੀ, ਜਿਹਦਾ ਕਿ ਬਹੁਤ ਲੋਕਾਂ ਨੂੰ ਫਾਇਦਾ ਹੋਏਗਾ, ਕਿਉਂਕਿ ਪਹਿਲਾਂ ਜੇ ਤੁਸੀਂ ਦੇਖਿਆ ਹੋਏਗਾ ਵੀ ਜੌਬ ਕੀਪਰ ਜਦੋਂ ਅਨਾਊਂਸ ਹੋਈ ਸੀ ਫਰੋਮ ਐਂਡ ਆਫ ਮਾਰਚ ਉਹਦੇ ਵਿੱਚ ਐਲੀਜੀਬਿਲਟੀ ਸੀਗੀ ਵੀ ਇੰਪਲੋਈ ਜਿਹੜਾ ਆ 1 ਮਾਰਚ ਨੂੰ ਤੁਹਾਡੇ ਕੋਲ ਕੰਮ ਕਰਦਾ ਹੋਣਾ ਚਾਹੀਦਾ, ਪਰ ਉਹ ਉਹਨਾਂ ਨੇ ਚੇਂਜ ਕਰਕੇ ਉਹਨਾਂ ਨੇ ਕਰਤੀ ਆ ਵੀ ਜੇ ਤੁਸੀਂ ਔਨ ਔਰ ਬਿਫੋਰ 1st of July ਵੀ ਤੁਸੀਂ ਕੰਮ ਕਰਦੇ, ਜਿਹੜੇ ਹੁਣ ਮੰਨ ਲਓ ਮਾਰਚ ਤੋਂ ਲੈ ਕੇ ਤੇ ਜੁਲਾਈ ਤੱਕ ਜੇ ਕਿਸੇ ਨੇ ਨਵੇਂ ਇੰਪਲੋਈ ਰੱਖੇ ਸੀਗੇ ਫੁੱਲ ਟਾਈਮ ਔਰ ਪਾਰਟ ਟਾਈਮ ਉਹ ਉਹਦੇ ਵਿੱਚ ਕਵਰ ਹੋ ਜਾਣਗੇ, ਜਾਂ ਕਿਤੇ ਹੋ ਸਕਦਾ ਵੀ ਕਿਸੇ ਦੇ ਕੈਜੂਅਲ ਇੰਪਲੋਈ ਨੇ ਮੰਨ ਲਓ ਕਿਸੇ ਨੇ ਅਪ੍ਰੈਲ ਜਾਂ ਮੇ 2019 ਚ ਸ਼ੁਰੂ ਕੀਤਾ ਸੀ ਤੇ ਉਹ ਪਹਿਲੇ ਜੌਬ ਕੀਪਰ ਚ ਕੁਆਲੀਫਾਈ ਨਹੀਂ ਕਰ ਰਿਹਾ ਸੀ ਪਰ ਉਹ ਇਸ ਜੌਬ ਕੀਪਰ ਦੇ ਵਿੱਚ ਉਹ ਕੁਆਲੀਫਾਈ ਕਰ ਜਾਏਗਾ। ਤੇ ਜਿਹੜੀ ਕਿ ਬਹੁਤ ਵਧੀਆ ਇੱਕ ਨਿਊਜ਼ ਇਹ ਹੈ ਜੀ, ਇਹ 3rd of August ਤੋਂ ਉਹ ਉਹਨਾਂ ਨੂੰ ਜੌਬ ਕੀਪਰ ਪੇਮੈਂਟ ਜਿਹੜੀ ਆ ਉਹ ਮਿਲਣੀ ਸ਼ੁਰੂ ਹੋ ਜਾਏਗੀ। ਸੋ ਇੱਕ ਮੈਂ ਕਹੂੰਗਾ ਵੀ ਬਹੁਤ ਵਧੀਆ ਚੀਜ਼ ਉਹਨਾਂ ਨੇ ਕੀਤੀ, ਕਿਉਂਕਿ ਬਹੁਤ ਅਸੀਂ ਦੇਖਿਆ ਸੀਗਾ ਵੀ ਕੈਜੂਅਲ ਇੰਪਲੋਈ ਜਿਹੜੇ 1 ਮਹੀਨੇ ਨਾਲ ਮਿਸ ਕਰ ਰਹੇ ਸੀਗੇ ਮਾਰਚ ਦੇ ਵਾਲੇ 'ਚ, ਮਾਰਚ ਦੇ ਐਲੀਜੀਬਿਲਟੀ ਕ੍ਰਾਈਟੀਰੀਆ 'ਚ, ਜਾਂ ਕਈਆਂ ਨੇ ਨਵੇਂ ਇੰਪਲੋਈ ਵੀ ਰੱਖੇ ਸੀਗੇ ਤਾਂ ਉਹ ਉਹਨਾਂ ਨੂੰ ਮਿਲਣੀ ਨਹੀਂ ਸੀਗੀ, ਪਰ ਇਸ ਦੇ ਵਿੱਚ ਉਹ ਵੀ ਕਵਰ ਹੋ ਜੀ ਹੁਣ। ਪਰ 28th of September ਤੋਂ ਲੈ ਕੇ ਉਹ ਜਿਹੜੇ ਰੇਟ ਨੇ ਚੇਂਜ ਹੋ ਜਾਣਗੇ, ਜਿਹੜੇ ਉਹਨਾਂ ਨੇ 2-tier ਸਿਸਟਮ ਕਰਤਾ ਉਹਦੇ ਵਿੱਚ 28th of September ਟਿਲ 3rd of January ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਜੀ, $1200 ਪਰ ਫੋਰਟਨਾਈਟ ਦੇਣਗੇ ਜਿਹੜੇ ਕਿ ਐਮਪਲੋਈਸ ਫੁੱਲ ਟਾਈਮ ਕੰਮ ਕਰਦੇ ਨੇ ਜਾਂ ਕਹਿ ਲਈਏ ਵੀ ਮੋਰ ਦੈਨ 20 hours ਕਰਦੇ ਨੇ, 20 hours ਔਰ ਮੋਰ ਪਰ ਵੀਕ।
ਤੇ ਜਿਹੜੇ ਕੈਜੂਅਲ ਹੁੰਦੇ ਆ, ਮੰਨ ਲਓ ਕਿਸੇ ਦੇ ਇਸ ਹਫ਼ਤੇ 20 ਨੇ, ਅਗਲੇ ਹਫ਼ਤੇ 25 ਨੇ, ਉਦੋਂ ਅਗਲੇ ਹਫ਼ਤੇ 15 ਨੇ, ਮੰਨ ਲਓ ਏਜ ਕੇਅਰ ਕਾਮਿਆਂ ਦੀ ਵੀ ਗੱਲ ਕਰੀਏ, ਤਾਂ ਫਿਰ ਉਹਨਾਂ ਨੂੰ ਇਸ ਐਲਾਨ ਆ ਉਹਦੇ ਨਾਲ ਕੀ ਫਰਕ ਪੈਂਦਾ?
ਹਾਂਜੀ ਹਾਂਜੀ, ਉਹਦੇ ਵਿੱਚ ਦੇਖੋ ਗਵਰਨਮੈਂਟ ਨੇ ਉਹਦੇ ਰੱਖਿਆ ਹੋਇਆ ਕ੍ਰਾਈਟੇਰੀਆ ਵੀ ਜਾਂ ਤਾਂ ਜਿਹੜੇ ਉਹ ਆਲਰੇਡੀ ਕੁਆਲੀਫਾਈ ਕਰ ਚੁੱਕੇ ਸੀ ਜਾਂ ਤਾਂ ਉਹ 1 ਮਾਰਚ ਤੋਂ 4 ਹਫ਼ਤੇ ਪਹਿਲਾਂ ਉਹਦੀ ਐਵਰੇਜ ਦੇਖਣਗੇ ਵੀ ਉਹਨਾਂ ਨੇ ਕਿੰਨਾ ਚਿਰ ਕੰਮ, ਕਿਉਂਕਿ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਵੀ ਕੋਈ ਜਣਾ 1 ਹਫ਼ਤੇ 20 ਘੰਟੇ ਕੰਮ ਕਰ ਲਿਆ, ਇੱਕ ਵਾਰੀ 25 ਕਰ ਲਿਆ, ਜਾਂ ਯੂਨੋ ਚੇਂਜ ਹੁੰਦੇ ਰਹਿੰਦੇ ਉਹਨਾਂ ਦੇ, ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਉਹ 4 ਵੀਕ ਦੀ ਐਵਰੇਜ ਦੇਖਣਗੇ, 4 ਵੀਕਸ ਬਿਫੋਰ 1st of March ਜਾਂ 4 ਵੀਕਸ ਬਿਫੋਰ 1st of July, ਤੇ ਉਹ ਐਵਰੇਜ ਦੇ ਹਿਸਾਬ ਨਾਲ ਉਹ ਅਸੈਸ ਕਰਨਗੇ ਵੀ ਇਟਸ ਅ ਪਾਰਟ ਟਾਈਮ ਫੁੱਲ ਟਾਈਮ ਜਾਂ ਮਤਲਬ ਕਿ ਉਹਨਾਂ ਨੂੰ ਕਿਹੜੀ ਕੈਟੇਗਰੀ ਦੇ ਵਿੱਚ ਆਉਣਗੇ, ਕਿਉਂਕਿ ਫੁੱਲ ਟਾਈਮ ਨੂੰ ਜਿਹੜੇ ਸੀ ਉਹ $1200 ਦੇਣੇ ਨੇ ਫੋਰਟਨਾਈਟ ਦੇ, ਤੇ ਜਿਹੜੇ ਪਾਰਟ ਟਾਈਮ ਜਾਂ ਬਿਜ਼ਨਸ ਪਾਰਟਿਸਪੈਂਟ ਪਾਰਟ ਟਾਈਮ ਕੰਮ ਕਰਦੇ ਨੇ ਉਹਨਾਂ ਨੂੰ $750 ਦੇਣੇ।
ਤੇ ਮਨਪ੍ਰੀਤ ਜੀ, ਇਹ ਅਦਾਇਗੀਆਂ ਸਿੱਧੀਆਂ ਹੀ ਫਿਰ ਸੈਂਟਰ ਬੈਂਕ ਦੇ ਥਰੂ ਬੈਂਕ ਅਕਾਊਂਟ 'ਚ ਸਿੱਧੀਆਂ ਹੀ ਆਉਂਦੀਆਂ ਜਾਂ ਇਹਨਾਂ ਲਈ ਸਪੈਸ਼ਲ ਲੰਬੀ ਲਾਈਨ 'ਚ ਲੱਗ ਕੇ ਜਿਵੇਂ ਆਪਾਂ ਸਿਲੰਡਰ ਭਰਾਈ ਦਾ ਖੜਨਾ ਪੈਂਦਾ?
ਨਹੀਂ ਨਹੀਂ ਜੀ, ਇਹ ਸਿਲੰਡਰ ਵਾਲਾ ਕੰਮ ਨਹੀਂ ਹੈਗਾ ਜੀ, ਇਹਦੇ ਲਈ ਇੰਪਲੋਇਰ ਨੂੰ ਸਿਲੰਡਰ ਲੈਣ ਸਿਲੰਡਰ ਵਾਲੀ ਲਾਈਨ ਦੇ ਵਿੱਚ ਇੰਪਲੋਇਰ ਨੂੰ ਲੱਗਣਾ ਪੈਂਦਾ।
ਜੀ
ਸੋ ਇਹ ਜਿਹੜੀਆਂ ਸੈਂਟਰ ਲਿੰਕ ਦੇ ਥਰੂ ਨਹੀਂ ਆਉਂਦੀਆਂ, ਇਹ ਇੰਪਲੋਇਰ ਰਜਿਸਟਰ ਹੁੰਦਾ ਆ ਏਟੀਓ ਦੇ ਨਾਲ ਤੇ ਥਰੂ ਮਾਈਗਾਵ ਤੇ ਮਾਈਗਾਵ ਆਈਡੀ ਅਸੀਂ ਕਹਿ ਲਈਏ, ਉਹਦੇ ਵਿੱਚ ਉਹ ਰਜਿਸਟਰ ਹੋ ਕੇ ਇਹ ਇੰਪਲੋਇਰ ਨੂੰ ਆਉਂਦੀਆਂ ਨੇ ਤੇ ਇੰਪਲੋਇਰ ਨੇ ਪੇ ਕਰਨੀਆਂ ਹੁੰਦੀਆਂ ਨੇ। ਸੋ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਰਿਮਾਈਂਡ ਕਰਵਾ ਦਾਂ ਜੀ ਸਾਰਿਆਂ ਨੂੰ, ਇਹ ਜਿਹੜੀਆਂ ਪੇਮੈਂਟ ਸੀਗੀਆਂ ਇੰਪਲੋਇਰ ਨੂੰ ਪਹਿਲਾਂ ਪੇ ਕਰਨੀਆਂ ਪੈਂਦੀਆਂ ਨੇ ਤੇ ਫਿਰ ਉਹ ਏਟੀਓ ਤੋਂ ਕਲੇਮ ਕਰ ਸਕਦਾ ਹੈ।
ਤੇ ਮੰਨ ਲਓ ਜੇ ਇੰਪਲੋਇਰ ਕੋਲ ਹੋਵੇ ਕੱਖ ਨਾ, ਤੇ ਫਿਰ ਉਹ ਸਿਲਸਿਲੇ 'ਚ ਕੀ ਕੀਤਾ ਜਾਂਦਾ ਜੇ ਉਹ ਕਹੇ ਭਾਈ ਮੇਰੇ ਕੋਲ ਤਾਂ ਆਮਦਨ ਦਾ ਜ਼ਰੀਆ ਹੀ ਹੈ ਨਹੀਂ ਇਸ ਵੇਲੇ,
ਹਾਂਜੀ
ਪੀਪਾ ਖਾਲੀ ਖੜਕਦਾ?
ਬਿਲਕੁਲ ਜੀ, ਉਹਦੇ ਲਈ ਗਵਰਨਮੈਂਟ, ਦੇਖੋ ਇਹ ਚੀਜ਼ ਤੇ ਸਾਡੀ ਵੀ ਗਵਰਨਮੈਂਟ ਨਾਲ ਕਾਫੀ ਹੋਈ ਸੀ, ਸਪੈਸ਼ਲੀ ਜਿਹੜੇ ਵੱਡੇ ਬਿਜ਼ਨਸ ਹੁੰਦੇ ਨੇ ਜਿਨ੍ਹਾਂ ਦਾ ਪੇਰੋ ਲਈ ਅਰਾਊਂਡ $50,000 ਪਰ ਫੋਰਟਨਾਈਟ ਹੁੰਦਾ, ਜਿੱਦਾਂ ਹੁਣ ਮੋਟਲ ਬਿਜ਼ਨਸ ਹੋ ਗਏ ਜਾਂ ਜਿਹੜੇ ਵੀ ਬਿਜ਼ਨਸ ਕਾਲਜ ਹੋ ਗਏ, ਤੇ ਉਹਨਾਂ ਦੇ ਜਿਹਨਾਂ ਦੇ ਰੈਵਨਿਊ ਬਿਲਕੁਲ ਹੀ ਘੱਟ ਗਿਆ ਜਾਂ ਜ਼ੀਰੋ ਹੋ ਗਿਆ ਸੀਗਾ, ਤੇ ਉਹ ਕਹਿੰਦੇ ਅਸੀਂ ਕਿੱਥੋਂ ਦਈਏ? ਪਰ ਗਵਰਨਮੈਂਟ ਕਹਿੰਦੀ ਵੀ ਤੁਸੀਂ ਬੈਂਕ ਨੂੰ ਕੰਟੈਕਟ ਕਰ ਸਕਦੇ ਹੋ, ਤੇ ਬੈਂਕਾਂ ਵੀ ਇਹਦੇ ਵਿੱਚ ਮੈਂ ਦੱਸਦਾ ਜੀ, ਬੈਂਕਾਂ ਵੀ ਕਾਫੀ ਓਵਰਡਰਾਫਟ ਫੈਸਿਲਿਟੀ ਦੇ ਰਹੀਆਂ ਨੇ, ਜੇ ਉਹਨਾਂ ਨੂੰ ਤੁਸੀਂ ਦੱਸੋ ਵੀ ਓਕੇ ਆਹ ਸਰ ਅਸੀਂ ਜੋਬ ਕੀਪਰ ਲਾਂਚ ਕੀਤੀ ਹੋਈ ਹੈ, ਸਾਨੂੰ ਫੋਰਟਨਾਈਟ ਦੇ ਇੰਨੇ ਪੈਸੇ ਗਵਰਨਮੈਂਟ ਤੋਂ ਆਉਣੇ ਨੇ, ਤੇ ਬੈਂਕ ਵਾਲੇ ਕੀ ਆ ਉਹ ਤੁਹਾਨੂੰ ਓਵਰਡਰਾਫਟ ਦੇ ਦੇਣੇ ਨੇ, ਤੇ ਉਹਦੇ ਨਾਲ ਕੀ ਹੋਗਾ ਜਦੋਂ ਜੋਬ ਕੀਪਰ ਦੀ ਪੇਮੈਂਟ ਆਏਗੀ ਤੁਸੀਂ ਬੈਂਕ ਨੂੰ ਰੀਪੇ ਕਰ ਸਕਦੇ ਹੋ।
ਤੇ ਜਿਹੜਾ
ਪਰ ਕੰਡੀਸ਼ਨ
ਟੈਕਸੀ ਭਾਈਚਾਰਾ, ਮਨਪ੍ਰੀਤ ਜੀ ਮਾਫੀ ਚਾਹੁੰਦਾ ਗੱਲ ਕੱਟਣ ਲਈ, ਟੈਕਸੀ ਭਾਈਚਾਰੇ 'ਚ ਹਰੇਕ ਬੰਦਾ ਆਪਣਾ ਮਾਲਕ ਆਪ ਆ, ਤੇ ਛੋਟਾ ਮੋਟਾ ਕੰਮ ਕਾਰੋਬਾਰੀ ਕਹਿ ਲਓ ਉਹਨੂੰ, ਇੱਕ ਜਾਂ ਦੋ ਟੈਕਸੀਆਂ ਨੇ, ਉਹ ਵੀ ਫਿਰ ਜੋਬ ਕੀਪਰ 'ਤੇ ਹੀ ਜਾਂਦੇ ਆ, ਤੇ ਉਹ ਫਿਰ ਕਿਵੇਂ ਅਪਲਾਈ ਕਰਦੇ ਆ?
ਹਾਂਜੀ, ਜਿਹੜੇ ਜਦੋਂ ਅਸੀਂ ਟੈਕਸੀ ਦਾ ਕਹਿ ਲਈਏ ਜਾਂ ਊਬਰ ਡਰਾਈਵ ਕਰਦੇ ਨੇ ਜਾਂ ਡਿਲੀਵਰੀ ਸਰਵਿਸਿਜ਼ ਕਰਦੇ ਨੇ ਜਾਂ ਹੋਰ ਵੀ ਆਪਾਂ ਟ੍ਰੇਡਿਸ ਕਹਿ ਲਈਏ, ਆਪਣੇ ਭੈਣ ਭਾਈ ਕਾਫੀ ਕੰਮ ਕਰਦੇ ਨੇ, ਕੋਈ ਬ੍ਰਿਕ ਲੇਇੰਗ ਦਾ, ਕੰਕਰੀਟਿੰਗ ਦਾ, ਉਹ ਸਾਰੇ ਦੇ ਸਾਰੇ ਸੈਲਫ ਇੰਪਲੋਇਡ ਦੇ ਵਿੱਚ ਆ ਜਾਂਦੇ ਨੇ। ਸੋ ਆਹ ਜਿਹੜੇ ਮੈਂ ਰੇਟ ਦੱਸੇ ਸੀਗੇ, ਰੇਟ ਸਾਰਿਆਂ ਲਈ ਸੇਮ ਨੇ ਪਰ ਉਹ ਸੈਲਫ ਇੰਪਲੋਇਡ ਦੇ ਵਿੱਚ ਆ ਜਾਂਦੇ ਨੇ, ਸੋ ਉਹਨਾਂ ਨੂੰ ਡਾਇਰੈਕਟਲੀ ਏਟੀਓ ਨਾਲ ਰਜਿਸਟਰ ਕਰਨਾ ਪੈਂਦਾ, ਪਰ ਉਹਨਾਂ ਦੇ ਉੱਤੇ ਪੇਮੈਂਟ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ। ਹੁਣ ਜੇ ਅਸੀਂ ਕਹੀਏ ਵੀ $1,500 ਉਹਨਾਂ ਨੂੰ ਫੋਰਟਨਾਈਟ ਦੇ ਮਿਲਣੇ ਨੇ, ਦੋ ਫੋਰਟਨਾਈਟ ਦੇ ਇਕੱਠੇ ਪੈਸੇ ਮਿਲਦੇ ਨੇ 3,000, ਤੇ ਉਹਨਾਂ ਦੇ ਉੱਤੇ ਇਹ ਕੋਈ ਕੰਡੀਸ਼ਨ ਨਹੀਂ ਕਿ ਉਹਨਾਂ ਨੇ ਪਹਿਲਾਂ ਪੇ ਕਰਨੇ ਨੇ, ਕਿਉਂਕਿ ਉਹ ਆਪ ਉਹ ਸੈਲਫ ਇੰਪਲੋਇਡ ਨੇ। ਜੇ ਤਾਂ ਉਹਨਾਂ ਦੇ ਕੋਈ ਇੰਪਲੋਈ ਰੱਖੇ ਨੇ ਉੱਥੇ ਕੰਡੀਸ਼ਨ ਆ ਜਾਂਦੀ ਹੈ ਵੀ ਤੁਸੀਂ ਇੰਪਲੋਈ ਨੂੰ ਪਹਿਲਾਂ ਪੇ ਕਰਨਾ, ਨਾ ਸੈਲਫ ਇੰਪਲੋਇਡ ਦੇ ਕੋਈ ਕੰਡੀਸ਼ਨ ਨਹੀਂ ਹੈਗੀ ਪੇਮੈਂਟ ਦੀ।
ਤੇ ਜੋਬ ਸੀਕਰ ਵੈਸੇ ਬਹੁਤ ਘੱਟ ਨੇ ਆਪਣੇ ਭਾਈਚਾਰੇ 'ਚ, ਪਰ ਫਿਰ ਵੀ ਮੈਂ ਜਾਣਨਾ ਚਾਹੂੰਗਾ ਜੋਬ ਸੀਕਰ ਨਾਲ ਸੰਬੰਧਿਤ ਅਦਾਇਗੀਆਂ ਅਤੇ ਭੁਗਤਾਨ ਉਹਨਾਂ ਦੇ ਰੇਟ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਕਿਸ ਕਿਸਮ ਨਾਲ ਫਰਕ ਪਊਗਾ?
ਦੇਖੋ ਹਜੇ ਤਾਂ ਉਹ ਕਹਿ ਰਹੇ ਸੀਗੇ ਵੀ ਜੋਬ ਸੀਕਰ ਉਹ ਘਟਾ ਰਹੇ ਨੇ, ਪਰ ਉਹਦੇ ਬਾਰੇ ਹਜੇ ਕੋਈ ਫਾਈਨਲ ਨਾ ਤਾਂ ਸਾਡੇ ਤੋਂ ਇਨਫੋਰਮੇਸ਼ਨ ਆਈ ਹੈ ਜੀ, ਤੇ ਪਰ ਹੋ ਸਕਦਾ ਹੈ ਉਹਦੇ ਵਿੱਚ ਵੀ ਥੋੜ੍ਹੀ ਜਿਹੀਆਂ ਚੇਂਜਿਸ ਆਉਣ ਜਾਂ ਉਹਦੀਆਂ ਵੀ ਅਸੈਸਮੈਂਟ ਜਿਹੜੀਆਂ ਡਿਫਰੈਂਟ ਕਰਨ, ਕਿਉਂਕਿ ਜੋਬ ਸੀਕਰ ਦੀ ਜਿਹੜੀ ਅਸੈਸਮੈਂਟ ਹੁੰਦੀ ਆ ਉਹ ਜੋਬ ਕੀਪਰ ਨਾਲੋਂ ਬਹੁਤ ਡਿਫਰੈਂਟ ਹੁੰਦੀ ਆ। ਜੋਬ ਸੀਕਰ ਦੇ ਵਿੱਚ ਉਹ ਦੇਖਦੇ ਨੇ ਵੀ ਜੇ ਇੱਕ ਬੰਦਾ ਕੰਮ ਕਰ ਰਿਹਾ ਆ ਤੇ ਉਹਦੀ ਇਨਕਮ ਕਿੰਨੀ ਆ, ਜੇ ਦੂਜੇ ਨੇ ਅਪਲਾਈ, ਜੇ ਮੰਨ ਲਓ ਹਸਬੈਂਡ ਕੰਮ ਕਰ ਰਿਹਾ ਤੇ ਵਾਈਫ ਨੇ ਅਪਲਾਈ ਕੀਤਾ, ਸੋ ਉਹ ਹਸਬੈਂਡ ਦੀ ਇਨਕਮ ਵੀ ਦੇਖਣਗੇ, ਸੋ ਉਹਦੇ ਵਿੱਚ ਕਾਫੀ ਕ੍ਰਾਈਟੀਰੀਆ ਜਿਹੜਾ ਉਹ ਡਿਫਰੈਂਟ ਹੁੰਦਾ ਆ ਐਸ ਕੰਪੇਅਰ ਟੂ ਜੋਬ ਕੀਪਰ। ਪਰ ਹਾਂ, ਲੱਗਦਾ ਆ ਵੀ ਪੇਮੈਂਟਸ ਦੇ ਵਿੱਚ ਥੋੜੀ ਬਹੁਤੀਆਂ ਚੇਂਜਿਸ ਤਾਂ ਜ਼ਰੂਰ ਆਉਣਗੀਆਂ ਫਰੋਮ ਸਪਟੈਂਬਰ, ਐਂਡ ਆਫ ਸਪਟੈਂਬਰ।
ਤੇ ਇਸ ਵੇਲੇ ਕਿੰਨੀ ਅਦਾਇਗੀ ਹੋ ਰਹੀ ਆ?
ਹਾਂਜੀ, ਜੋਬ ਸੀਕਰ ਦੀ ਜਿਹੜੀ ਆ ਉਹ ਮੇਰਾ ਖਿਆਲ ਅਰਾਊਂਡ 1100 ਦੇ ਕਰੀਬ ਫੋਰਟਨਾਈਟ ਦੇ ਆ ਰਹੇ ਨੇ 1100। ਬਾਕੀ ਉਹ ਦੇਖੋ ਚੇਂਜ, ਉਹੀ ਮੈਂ ਤੁਹਾਨੂੰ ਕਿਹਾ ਵੀ ਉਹਦੇ ਕਾਫੀ ਫੈਕਟਰ ਹੋਰ ਵੀ ਹੁੰਦੇ ਨੇ, ਵੀ ਜੇ ਇੱਕ ਪਾਰਟਨਰ ਦੀ ਇਨਕਮ ਜ਼ਿਆਦਾ ਹੋਵੇ ਤਾਂ ਉਹਦੀ ਪੇਮੈਂਟ ਜਿਹੜੀ ਆ ਉਹ ਘੱਟ ਵੀ ਸਕਦੀ।
ਜੀ, ਇਹ ਵਧੀਆ ਜਾਣਕਾਰੀ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦਿੱਤੀ ਆ। ਤੇ ਹੁਣ ਅਸੀਂ ਵਧੀਏ ਛੋਟੇ ਤੇ ਦਰਮਿਆਨੇ ਕੰਮ ਕਾਰੋਬਾਰਾਂ ਵੱਲ। ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਫੈਡਰਲ ਸਰਕਾਰ ਉਸ ਸਿਲਸਿਲੇ 'ਚ ਕੀ ਸਹੂਲਤ ਦੇ ਰਹੀ ਆ, ਫਿਰ ਆਪਾਂ ਗੱਲ ਵਿਕਟੋਰੀਆ ਦੀ ਕਰਾਂਗੇ।
ਹਾਂਜੀ, ਫੈਡਰਲ ਸਰਕਾਰ ਨੇ ਦੇਖੋ, ਇੱਕ ਤਾਂ ਅਸੀਂ ਜੋਬ ਕੀਪਰ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਸੀਗੀ, ਜੋਬ ਕੀਪਰ ਦੀ ਅਸਿਸਟੈਂਸ ਆਈ ਆ, ਫਿਰ ਫੈਡਰਲ ਸਰਕਾਰ ਨੇ ਕੈਸ਼ ਫਲੋ ਬੂਸਟ ਜਿਹਨੂੰ ਅਸੀਂ ਕਹਿ ਲਈਏ ਵੀ ਫਰੋਮ ਮਿਨੀਮਮ ਆਫ 10,000 ਟੂ 50,000 ਪਲੱਸ 10,000 ਫਰੋਮ ਟਿਲ ਜੂਨ ਐਂਡ ਦੈਨ ਅਗੇਨ ਮਿਨੀਮਮ ਆਫ 10,000 ਅਪ ਟੂ 50,000 ਫਰੋਮ ਜੁਲਾਈ ਟਿਲ ਅਕਤੂਬਰ। ਸੋ ਉਹ ਇਨ ਟੋਟਲ ਜੇ ਅਸੀਂ ਕਹਿ ਲਈਏ ਵੀ ਮਿਨੀਮਮ $20,000 ਛੋਟੇ ਬਿਜ਼ਨਸ ਤੇ ਅਪ ਟੂ ਦੀ ਮੈਕਸੀਮਮ ਆਫ 100,000 ਇਹ ਉਹਨਾਂ ਨੂੰ ਮਿਲੇਗਾ ਜੀ ਜਿਹੜੇ ਨੇ ਇੰਪਲੋਈਜ਼ ਰੱਖੇ ਨੇ ਤੇ ਜਿਹੜੇ ਉਹਨਾਂ ਦਾ ਟੈਕਸ ਵਿਦਹੈਲਡ ਕਰਦੇ ਨੇ ਜਾਂ ਉਹਨਾਂ ਨੂੰ ਵੇਜਿਸ ਦਿੰਦੇ ਨੇ। ਸੋ ਇਹ ਇੱਕ ਬਹੁਤ ਵਧੀਆ ਸੀਗਾ ਜਿਹੜਾ ਕਿ ਗਵਰਨਮੈਂਟ ਨੇ, ਈਵਨ ਕਿ ਡਾਇਰੈਕਟਰਸ ਵੀ ਇਹਦੇ ਵਿੱਚ ਐਲੀਜੀਬਲ ਹੁੰਦੇ ਨੇ ਜਿਹੜੇ ਐਜ਼ ਏ ਆਪਣੀ ਕੰਪਨੀ ਦੇ ਵਿੱਚ ਆਪ ਹੀ ਕੰਮ ਕਰਦੇ ਸੀਗੇ ਤੇ ਐਜ਼ ਏ ਡਾਇਰੈਕਟਰ ਫੀਸ ਲੈਂਦੇ ਸੀਗੇ, ਉਹਨਾਂ ਨੂੰ ਵੀ ਮਿਨੀਮਮ $20,000 ਟਿਲ ਅਕਤੂਬਰ ਜਿਹੜਾ ਆ ਉਹ ਮਿਲੇਗਾ। ਸੋ ਇਹ ਜਿਹੜੀਆਂ ਗਵਰਨਮੈਂਟ ਨੇ ਫੈਡਰਲ ਲੈਵਲ ਤੇ ਅਸੀਂ ਕਹੀਏ ਇਹ ਸਹੂਲਤਾਂ ਦਿੱਤੀਆਂ ਸੀਗੀਆਂ, ਤੇ ਬਾਕੀ ਹੋਰ ਕਈ ਚੀਜ਼ਾਂ ਆ ਜਾਂਦੀਆਂ, ਕਨਸੈਸ਼ਨਸ ਉਹ ਦੇ ਰਹੇ ਨੇ, ਲੋਜਮੈਂਟ ਕਨਸੈਸ਼ਨਸ, ਕੋਈ ਫਾਈਨ ਨਹੀਂ ਦੇ ਰਹੇ। ਸੋ ਉਹ ਵੀ ਅਸੀਂ ਇਹ ਕਹਿ ਲਈਏ ਵੀ ਇਕਨੋਮੀ ਦੈਟਸ ਆਲਸੋ ਗੁੱਡ ਫਾਰ ਦਾ ਬਿਜ਼ਨੈਸਿਸ।
ਤੇ ਅਰਥਚਾਰੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ
ਹਾਂਜੀ
ਕੋਸ਼ਿਸ਼ਾਂ ਹਜੇ ਵੀ ਜਾਰੀ ਨੇ, ਪਰ ਸਥਾਨਕ
ਬਿਲਕੁਲ
ਪੱਧਰ ਤੇ ਗੱਲ ਕਰੀਏ ਵਿਕਟੋਰੀਆ ਕਾਫੀ ਪ੍ਰਭਾਵਿਤ ਹੋਇਆ, ਖਾਸ ਮਖਾਸ ਮੈਲਬਨ। ਇੱਥੋਂ ਦੀ ਸਰਕਾਰ ਵੀ ਇਸ ਸੰਬੰਧੀ ਕੋਈ ਉਪਰਾਲੇ ਕਰ ਰਹੀ ਹੈ ਛੋਟੇ ਤੇ ਦਰਮਿਆਨੇ ਬਿਜ਼ਨੈਸਿਸ ਨੂੰ ਚੱਲਦਾ ਰੱਖਣ ਲਈ ਜਾਂ ਉਹਨਾਂ ਨੂੰ ਸਹੂਲਤ ਦੇਣ ਲਈ?
ਹਾਂਜੀ ਹਾਂਜੀ ਬਿਲਕੁਲ ਜੀ। ਦੇਖੋ ਜਿੱਦਾਂ ਵਿਕਟੋਰੀਆ, ਤੁਸੀਂ ਉਹੀ ਗੱਲ ਕੀਤੀ ਵੀ ਵਿਕਟੋਰੀਆ ਕਾਫੀ ਪ੍ਰਭਾਵਿਤ ਹੋਇਆ ਇਹ ਖਾਸ ਕਰਕੇ ਮੈਟਰੋ ਰੀਜਨ ਦੇ ਵਿੱਚ, ਤੇ ਬਿਜ਼ਨੈਸਿਸ ਓਬਵੀਅਸਲੀ ਜਦੋਂ ਬਿਜ਼ਨੈਸਿਸ ਬੰਦ ਹੁੰਦੇ ਨੇ, ਗਵਰਨਮੈਂਟ ਰੈਸਟ੍ਰਿਕਸ਼ਨ ਲਾਉਂਦੀ ਹੈ ਤੇ ਬਿਜ਼ਨਸ ਪ੍ਰੋਪਰ ਤਰੀਕੇ ਨਾਲ ਚੱਲ ਨਹੀਂ ਸਕਦਾ। ਉਸ ਚੀਜ਼ ਨੂੰ ਕਵਰ ਕਰਨ ਲਈ ਗਵਰਨਮੈਂਟ ਜਿਹੜੇ ਹੈ ਉਹਨਾਂ ਨੇ $10,000 ਦੀ ਇੱਕ ਪਹਿਲਾਂ ਗ੍ਰਾਂਟ ਕੱਢੀ ਸੀਗੀ ਜੀ, ਵਿਚ ਕਲੋਜ਼ਡ ਔਨ 1st of June। ਸੋ 1 June ਤੱਕ ਨੂੰ ਉਹ ਕਲੋਜ਼ ਹੋ ਗਈ ਸੀਗੀ, ਪਰ ਹੁਣ ਕਿਉਂਕਿ Stage 3 ਰੈਸਟ੍ਰਿਕਸ਼ਨ ਲੱਗੀਆਂ ਸੀਗੀਆਂ ਜਦੋਂ ਜੀ, ਤੇ ਗਵਰਨਮੈਂਟ ਨੇ ਕਿਹਾ ਸੀਗਾ ਵੀ ਫੋਰ ਮੈਟਰੋ ਰੀਜਨ ਤੇ ਮਿਚਲ ਸ਼ਹਿਰ, ਕਿਉਂਕਿ ਉੱਥੇ ਲੱਗੀਆਂ ਸੀਗੀਆਂ ਤੇ ਉਹਨਾਂ ਨੂੰ 5,000 ਦੀ ਗ੍ਰਾਂਟ ਨਵੀਂ ਅਨਾਊਂਸ ਕੀਤੀ ਸੀ। ਪਰ ਜਦੋਂ ਹਾਲਾਤ ਹੋਰ ਵਿਗੜ ਗਏ ਤੇ 7 August ਨੂੰ ਦੁਬਾਰਾ ਜਿਹੜੀਆਂ ਅਨਾਊਂਸਮੈਂਟਸ ਹੋਈਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਇਹ ਅਨਾਊਂਸ ਕੀਤਾ ਸੀਗਾ ਵੀ ਜਿਹੜੀ 5,000 ਦੀ Stage 3 ਵਾਲਿਆਂ ਲਈ ਅਨਾਊਂਸ ਕੀਤੀ ਸੀਗੀ ਉਹ ਹੁਣ ਕਿਉਂਕਿ Stage 4 ਵਿੱਚ ਆ ਗਏ ਸੀਗੇ ਤੇ ਉਹਨਾਂ ਨੂੰ 5 ਤੋਂ ਵਧਾ ਕੇ 10,000 ਕਰਤੀ, ਤੇ ਬਾਕੀ ਰੀਜਨਲ ਵਿਕਟੋਰੀਆ ਜਿਹੜਾ ਕਿ ਹੁਣ ਸਾਰਾ ਹੀ Stage 3 ਦੇ ਵਿੱਚ ਹੈਗਾ ਆ ਉਹਦੇ ਲਈ 5,000 ਕਰਤੀ ਸੀਗੀ। ਸੋ ਇਹ ਜਿਹੜੀਆਂ ਐਡੀਸ਼ਨਲ ਗ੍ਰਾਂਟਸ ਜਿਹੜੀਆਂ ਸੀਗੀਆਂ ਔਨ ਟੋਪ ਆਫ ਜਿਹੜੇ 10,000 ਪਹਿਲਾਂ ਦਿੱਤੇ ਸੀ ਉਹਨਾਂ ਨੂੰ ਇਹ ਦਿੱਤੀਆਂ ਜਾਣਗੀਆਂ। ਤੇ ਇਸ ਵਾਰੀ ਇਹਦਾ ਜਿਹੜਾ ਕ੍ਰਾਈਟੀਰੀਆ ਆ ਉਹ ਪਿਛਲੀ ਵਾਰ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਰੱਖਿਆ, ਆਈ ਮੀਨ ਮੋਰ ਔਰ ਲੈਸ ਸੇਮ ਆ, ਬਟ 1-2 ਚੀਜ਼ਾਂ ਇਹਨਾਂ ਨੇ ਜਿਹੜੀਆਂ ਚੇਂਜ ਕੀਤੀਆਂ ਨੇ ਉਹ ਇਸ ਵਾਰੀ ਵਿੱਚ ਹੈਗੀਆਂ ਨੇ। ਜਿੱਦਾਂ ਕਿ ਅਸੀਂ ਕਹਿ ਲਈਏ ਉਹਨਾਂ ਨੇ ਇਹ ਮੰਗਿਆ ਆ ਵੀ ਤੁਸੀਂ ਮੇਨ ਇਹ ਹੈ ਵੀ ਵਰਕ ਅਵਰ ਤੁਹਾਡਾ ਹੋਣਾ ਚਾਹੀਦਾ, ਜਿਹੜਾ ਕਿ ਪਿਛਲੀ ਵਾਰ ਉਹਨਾਂ ਨੇ ਵਰਕ ਅਵਰ ਦੀ ਰਿਕੁਆਇਰਮੈਂਟ ਨਹੀਂ ਸੀਗੀ, ਇਸ ਵਾਰੀ ਉਹਨਾਂ ਨੇ ਵਰਕ ਅਵਰ ਦੀ ਰਿਕੁਆਇਰਮੈਂਟ ਕਰਤੀ ਹੈ। ਪਲੱਸ ਤੁਹਾਨੂੰ ਇਹ ਦੱਸਣਾ ਪੈਣਾ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਓਪਰੇਟ ਕਰਦੇ ਹੋ, ਜਿੱਦਾਂ ਹੁਣ Stage 4 ਵਾਲੇ ਏਰੀਏ 'ਚ ਓਪਰੇਟ ਕਰ ਰਹੇ ਹੋ ਜਾਂ Stage 3 ਚੋਂ। ਸੋ ਤੁਹਾਨੂੰ ਐਡਰੈਸ ਵਗੈਰਾ ਦਾ ਪਰੂਫ ਦੇਣਾ ਪੈਣਾ, ਤੇ ਬਾਕੀ ਜਿਹੜੀਆਂ ਕੰਡੀਸ਼ਨਸ ਨੇ ਉਹ ਲਾਸਟ ਟਾਈਮ ਵਾਲੀਆਂ ਸੇਮ ਨੇ
ਜੀ। ਤੇ ਮੈਟਰੋ ਖੇਤਰ ਦੀ ਤਾਂ ਆਪਾਂ ਹੁਣ ਗੱਲ ਕਰ ਲਈ ਆ, ਪਰ ਜਿਹੜੇ ਪੇਂਡੂ ਖੇਤਰ ਨੇ ਉੱਥੇ ਵੀ ਕਿਹਾ ਜਾ ਰਿਹਾ ਕਿ ਖੇਤਰੀ ਇਲਾਕਿਆਂ 'ਚ ਸਰਕਾਰ ਵੱਲੋਂ ਕੁਛ ਉਪਰਾਲੇ ਕੀਤੇ ਜਾ ਰਹੇ ਆ, ਖਾਸ ਤੌਰ 'ਤੇ ਜੇ ਆਪਾਂ ਲਾਉਣ ਵਾਲੇ ਪਾਸੇ ਦੀ ਉਹ ਗੱਲ ਕਰੀਏ, ਟੂਰਿਜ਼ਮ ਖੇਤਰ ਦੀ ਗੱਲ ਕਰੀਏ, ਤਾਂ ਉਸ ਲਿਹਾਜ਼ ਨਾਲ ਕੋਈ ਸਹੂਲਤ ਦਿੱਤੀ ਜਾਊਗੀ?
ਬਿਲਕੁਲ ਜੀ। ਦੇਖੋ ਟੂਰਿਜ਼ਮ ਤਾਂ ਅਸੀਂ ਇਹ ਕਹਿ ਲਈਏ ਵੀ, ਮੈਂ ਕਈ ਜਾਣੇ ਨਾਲ ਗੱਲ ਹੋ ਰਹੀ ਸੀਗੀ ਜਿਹੜੇ ਓਪਰੇਟ ਕਰਦੇ ਨੇ ਮੋਟਲਸ ਵਗੈਰਾ, ਉਹ ਕਹਿੰਦੇ ਜੀ ਹੈ ਹੀ ਨਹੀਂ ਅਕੋਮੋਡੇਸ਼ਨ ਹੁਣ, ਮਤਲਬ ਕਿ ਕਿਉਂਕਿ ਤੁਸੀਂ ਇਹ ਦੇਖੋ ਜੇ ਮੈਟਰੋ 'ਚੋਂ ਬਾਹਰ ਜਾਣਾ ਹੀ ਬੰਦ ਕਰਤਾ ਉਹਨਾਂ ਨੇ ਜਾਂ ਮੂਵਮੈਂਟ ਹੀ ਲੋਕਾਂ ਦੀ ਬੰਦ ਕਰਤੀ ਤੇ ਅਕੋਮੋਡੇਸ਼ਨ ਓਬਵੀਅਸਲੀ ਹੋਣੀ ਨੀਗੀ ਨਾ। ਤੇ ਵੈਸੇ ਵੀ ਲੋਕੀ ਅੱਜ ਕੱਲ੍ਹ ਥੋੜ੍ਹਾ ਡਰਨਗੇ ਅਕੋਮੋਡੇਸ਼ਨ ਲਈ ਵੀ, ਜਿੱਦਾਂ ਦਾ ਮਾਹੌਲ ਚੱਲ ਰਿਹਾ ਆ। ਸੋ ਅਕੋਮੋਡੇਸ਼ਨ ਵਾਲੇ ਬਿਜ਼ਨਸ ਦਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ। ਉਹਦੇ ਲਈ ਉਹਨਾਂ ਨੇ ਗਵਰਨਮੈਂਟ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿੱਦਾਂ ਜਿਹੜਾ ਵੀ ਜਿਹੜੇ ਨੇ ਕਿਸੇ ਨੇ ਬੁਕਿੰਗ ਕਰਵਾਈਆਂ ਹੋਈਆਂ ਸੀਗੀਆਂ, ਤੇ ਹੁਣ ਮੰਨ ਲਓ ਤੁਹਾਡੇ ਮੋਡਲ ਦੇ ਵਿੱਚ ਕਿਸੇ ਨੇ ਬੁਕਿੰਗ ਕਰਵਾਈਆਂ ਸੀ ਪਰ ਕਿਉਂਕਿ ਉਹ ਮੂਵ ਸਟੇਜ ਰੈਸਟ੍ਰਿਕਸ਼ਨ Stage 3 ਜਾਂ 4 ਲੱਗੀਆਂ ਨੇ, ਉਹ ਜਾ ਨਹੀਂ ਸਕਦੇ ਸੀਗੇ ਤੇ ਉਹਨਾਂ ਨੇ ਕੈਂਸਲ ਕਰਵਾਈਆਂ ਬੁਕਿੰਗ, ਤੇ ਤੁਸੀਂ ਉਹਨਾਂ ਨੂੰ ਰਿਫੰਡ ਕੀਤਾ। ਸੋ ਉਹਦੇ ਲਈ $225 ਪਰ ਨਾਈਟ ਦੇ ਜਿਹੜੇ ਆ ਉਹ ਤੁਹਾਨੂੰ ਦੇਣਗੇ। ਬਾਕੀ ਹੋਰ ਵੀ ਇਹਦੇ ਅੱਗੇ ਕਾਫੀ ਕ੍ਰਾਈਟੀਰੀਆ ਹੈਗੇ ਨੇ ਤੇ ਮੈਕਸੀਮਮ ਲਿਮਿਟ ਵੀ ਉਹਨਾਂ ਨੇ ਕੁਛ ਰੱਖੀ ਹੋਈ ਹੈ, ਤੇ ਪਰ ਉਹ ਜਿਹੜੇ ਆ ਉਹ ਅਕੋਮੋਡੇਸ਼ਨ ਵਾਲਿਆਂ ਨੂੰ ਉਹ ਦੇ ਰਹੇ ਨੇ ਰੀਜਨਲ ਏਰੀਆ ਦੇ ਵਿੱਚ।
ਤੇ ਮੰਨ ਲਓ ਮੂਲਧਨ 100 ਹੈ ਵਾਲੀ ਸਥਿਤੀ, ਆਪਾਂ ਇੱਕ ਹੋਰ ਵੀ ਡਿਸਕਸ ਕਰ ਲੈਂਦੇ ਹਾਂ ਮੋਟਰਸ ਦੇ ਨਾਲ ਨਾਲ, ਹੁਣ ਕੋਈ ਪੈਟਰੋਲ ਸਟੇਸ਼ਨ ਆ, ਕਿਸੇ ਦਾ ਪੰਪ ਆ, ਕਿਉਂਕਿ ਆਪਣੇ ਭਾਈਚਾਰੇ ਦੇ ਲੋਕ ਮੈਂ ਮਹਿਸੂਸ ਕਰਦਾ ਉਹੋ ਜਿਹੀਆਂ ਉਹਨਾਂ ਕੋਲ ਹੈਗੀਆਂ, ਤੇ ਜਦ ਕਿਸੇ ਨੇ ਤੇਲ ਭਰਾਉਣ ਆਉਣਾ ਹੀ ਨਹੀਂ ਪਰ ਹੈਗੇ ਉਹ ਅਸੈਂਸ਼ੀਅਲ ਸਰਵਿਸਿਸ, ਚੱਲਦਾ ਉਹਨਾਂ ਨੂੰ ਰੱਖਣਾ ਪੈਣਾ ਤੇ ਵੇਜਸ ਵੀ ਦੇਣੇ ਪੈਣੇ ਆ।
ਬਿਲਕੁਲ ਜੀ ਬਿਲਕੁਲ।
ਉਹਦੇ 'ਚ ਫਿਰ ਕੀ ਹੋਊਗਾ?
ਹਾਂਜੀ ਉਹਦੇ ਲਈ ਦੇਖੋ, ਇੱਕ ਤਾਂ ਵਿਕਟੋਰੀਅਨ ਗਵਰਨਮੈਂਟ ਨੇ 5,000 ਦੀ ਗ੍ਰਾਂਟ ਜਿਹੜੀ ਆ ਉਹ ਅਨਾਊਂਸ ਕੀਤੀ ਸੀਗੀ ਜੀ, ਤੇ ਦੂਜੀ ਜਿਹੜੀ ਆ ਜੋਬ ਕੀਪਰ ਦੀ ਪੇਮੈਂਟ ਆ, ਤੇ ਉਹ ਜਿਹੜੇ ਨੇ ਬਿਜ਼ਨੈਸਿਸ ਆ ਐਸ ਲੌਂਗ ਐਸ ਐਲੀਜੀਬਿਲਿਟੀ ਮੀਟ ਕਰਦੇ ਨੇ ਫੋਰ ਵਿਕ ਗ੍ਰਾਂਟ ਪਲੱਸ ਜੋਬ ਕੀਪਰ, ਤੇ ਤੁਹਾਨੂੰ ਉਹ ਜ਼ਰੂਰ ਗਵਰਨਮੈਂਟ ਜਿਹੜੀ ਆ ਉਹ ਦਿੰਦੀ ਰਹੇਗੀ ਸਹਾਇਤਾ ਜੀ।
ਜੀ ਇਹ ਤੋਂ ਬਿਨਾਂ ਕੋਈ ਹੋਰ ਗੱਲ ਮਨਪ੍ਰੀਤ ਜੀ ਜੋ ਆਪਾਂ ਅੱਜ ਨਾ ਛੋਹੀ ਹੋਵੇ ਤੇ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਆ, ਜਾਂ ਉਹੋ ਜਿਹੇ ਸਵਾਲ ਜਿਹੜੇ ਅਕਸਰ ਤੁਹਾਨੂੰ ਬਾਰ ਬਾਰ ਪੁੱਛੇ ਜਾਂਦੇ ਆ ਇੱਕ ਮਾਹਰ ਵਜੋਂ?
ਹਰ ਇੱਕ ਏਰੀਏ ਦੀ ਵੀ ਅਸੀਂ ਇਹ ਕਹਿ ਲਈਏ ਵੀ ਕਈ ਜਿੱਦਾਂ ਅਸੀਂ ਕੌਂਸਲਸ ਕਹਿ ਲਈਏ, ਜਿੱਦਾਂ ਹਿਊਮ ਕੌਂਸਲ ਹੋ ਗਈ, CBD ਕੌਂਸਲ ਹੋ ਗਈ ਜਾਂ ਹੋਰ ਵੀ ਕੌਂਸਲ ਨੇ, ਉਹ ਵੀ ਆਪੋ ਆਪਣੀਆਂ ਥੋੜੀ ਥੋੜੀਆਂ ਗ੍ਰਾਂਟਸ ਜਿਹੜੀਆਂ ਆ ਉਹ ਥੋੜੇ ਥੋੜੇ ਸਮੇਂ ਬਾਅਦ ਉਹ ਕੱਢਦੇ ਰਹਿੰਦੇ ਨੇ। ਜਿੱਦਾਂ ਪਿੱਛੇ ਜੇ ਹਿਊਮ ਕੌਂਸਲ ਨੇ 5,000 ਦੀ ਗ੍ਰਾਂਟ ਕੱਢੀ ਸੀ, CBD ਦੇ ਵਿੱਚ ਕਾਫੀ ਗ੍ਰਾਂਟਸ ਆਈਆਂ ਨੇ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਆਪਣੀ ਕੌਂਸਲ ਦੇ ਨਾਲ ਇਨ ਟੱਚ ਰਹਿਣ, ਤੇ ਉਹ ਹਰ ਕੌਂਸਲ ਦੀ ਜਿਹੜੀਆਂ ਨੇ ਅਲੱਗ ਅਲੱਗ ਕ੍ਰਾਈਟੀਰੀਆ ਹੈਗੇ ਆ, ਤੇ ਉਹ ਕਾਫੀ ਗ੍ਰਾਂਟਸ ਜਿਹੜੀਆਂ ਆ ਰਹੀਆਂ ਨੇ। ਜਿੱਦਾਂ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਤੁਹਾਡਾ ਲੈਂਡ ਟੈਕਸ ਦੀਆਂ ਤਾਂ ਜਿਹੜੀਆਂ ਓਵਰਆਲ ਸਾਰੀਆਂ ਅਸੀਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਲੈਂਡ ਟੈਕਸ ਦੇ ਵਿੱਚ ਛੋਟ ਦਿੱਤੀ ਹੈ ਸਾਨੂੰ, ਤੇ ਬਾਕੀ ਕੌਂਸਲ ਰੇਟਸ ਵਗੈਰਾ ਜਾਂ ਹੋਰ ਵੀ ਚੀਜ਼ਾਂ ਦੇ ਉੱਤੇ ਕਾਫੀ ਛੋਟ ਦਿੱਤੀ ਹੈ। ਗਵਰਨਮੈਂਟ ਤੋਂ ਇਲਾਵਾ ਜੇ ਅਸੀਂ ਕੌਂਸਲ ਦੇ ਨਾਲ ਵੀ ਇਨ ਟੱਚ ਰਹਾਂਗੇ ਤੇ ਸਾਨੂੰ ਉੱਥੇ ਵੀ ਕਾਫੀ ਜਿਹੜੀਆਂ ਨੇ ਗ੍ਰਾਂਟਸ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਉਹ ਕਾਫੀ ਆਉਂਦੀਆਂ ਨੇ। ਤੇ ਲੈਂਡ ਟੈਕਸ ਦੀ ਗ੍ਰਾਂਟ ਜਿਹੜੀ ਆ ਉਹ ਵੀ ਇੱਕ ਹੈਗੀ ਆ ਵੀ ਜੇ ਤਾਂ ਮੈਂ ਥੋੜਾ ਜਿਹਾ ਕੁਇਕਲੀ ਟੱਚ ਕਰਦੇ ਆ ਉਹਦੇ ਨਾਲ ਤੇ ਜੇ ਤੁਸੀਂ ਆਪਣੇ ਈਵਨ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਦੇ ਵਿੱਚ ਜੇ ਤੁਸੀਂ ਆਪਣੇ ਟੈਨੈਂਟਸ ਨੂੰ ਜਿੰਨਾ ਲੈਂਡ ਟੈਕਸ ਦਾ 25% ਹੁੰਦਾ ਜੇ ਉਨੀ ਤੁਸੀਂ ਛੋਟ ਦਿੱਤੀ ਆ ਰੈਂਟ ਦੇ ਵਿੱਚ ਤੇ ਤੁਹਾਨੂੰ ਲੈਂਡ ਟੈਕਸ ਦਾ 25% ਜਿਹੜਾ ਆ ਉਹ ਉਹਦੇ ਉੱਤੇ ਰਿਬੇਟ ਮਿਲੇਗਾ ਜੀ। ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਆ ਸਾਰਿਆਂ ਲਈ ਕਿਉਂਕਿ ਬਹੁਤ ਸਾਰੇ ਟੈਨੈਂਟਸ ਜਿਹੜੇ ਸੀਗੇ ਉਹ ਕਿਉਂਕਿ ਹਾਰਡਸ਼ਿਪ ਕਲੇਮ ਕਰ ਰਹੇ ਸੀਗੇ, ਕਿਸੇ ਕੋਲ ਪੈਸੇ ਨਹੀਂ ਸੀਗੇ ਦੇਣ ਨੂੰ ਤੇ ਇਸ ਕਰਕੇ ਸਾਰੇ ਜਣੇ ਰਿਬੇਟ ਮੰਗ ਰਹੇ ਸੀਗੇ ਲੈਂਡਲੋਰਡਸ ਤੋਂ। ਤੇ ਗਵਰਨਮੈਂਟ ਨੇ ਕਿਹਾ ਵੀ ਲੈਂਡਲੋਰਡ ਨੂੰ ਵੀ ਇਨਕਰੇਜ ਕਰਨ ਲਈ ਤਾਂ ਕਿ ਉਹ ਵੀ ਉਹਨਾਂ ਨੂੰ ਰਿਬੇਟ ਦੇ ਸਕਣ ਤੇ ਉਹਨਾਂ ਨੇ ਉਹਨਾਂ ਨੂੰ ਲੈਂਡ ਟੈਕਸ ਦੇ ਵਿੱਚ ਲੈਂਡਲੋਰਡਸ ਨੂੰ ਰਿਬੇਟ ਦਿੱਤੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਤੇ ਤੁਹਾਡੀਆਂ ਗੱਲਾਂ ਬਾਤਾਂ ਤੋਂ ਸੁਣ ਕੇ ਇਹ ਪ੍ਰਤੀਤ ਹੁੰਦਾ ਕਿ ਕਿਸਮਤ ਵਾਲੇ ਹਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਬੈਠੇ ਹਾਂ ਜਿੱਥੇ ਸਰਕਾਰ ਵੱਲੋਂ ਇਸ ਕਿਸਮ ਦੀਆਂ ਅਦਾਇਗੀਆਂ ਇਸ ਕਿਸਮ ਦੇ ਭੁਗਤਾਨ ਦਿੱਤੇ ਜਾ ਰਹੇ ਆ। ਬਜਟ ਘਾਟੇ ਭਾਵੇਂ ਕਿੰਨੇ ਹੀ ਹੋਣ ਕਿਉਂਕਿ ਇਸ ਵੇਲੇ ਅਰਥਚਾਰੇ ਨੂੰ ਚੱਲਦਾ ਰੱਖਣਾ ਜ਼ਰੂਰੀ ਆ, ਲੋਕਾਂ ਦੀ ਆਮ ਜਨ ਜੀਵਨ ਜ਼ਿੰਦਗੀ ਨੂੰ ਚੱਲਦਾ ਰੱਖਣਾ ਜ਼ਰੂਰੀ ਆ, ਸੋ ਸੰਬੰਧੀ ਉਪਰਾਲੇ ਹੋ ਰਹੇ ਲੱਗਦੇ ਨੇ।
ਹਾਂਜੀ ਹਾਂਜੀ ਬਿਲਕੁਲ ਜੀ, ਦੇਖੋ ਜੀ ਮੈਂ ਤਾਂ ਆਪ ਕਹੂੰਗਾ ਵੀ ਬਹੁਤ ਸਾਰੇ ਜਣੇ ਲੱਕੀ ਨੇ ਜਿਹੜੇ ਆਸਟ੍ਰੇਲੀਆ 'ਚ ਬੈਠੇ ਨੇ ਤੇ ਆਸਟ੍ਰੇਲੀਅਨ ਗਵਰਨਮੈਂਟ ਨੇ ਸਾਰੇ ਬਿਜ਼ਨੈਸਿਸ ਦੀ ਮੈਂ ਕਹੂੰਗਾ ਬਾਂਹ ਫੜੀ ਹੈ ਜੀ। ਤੇ ਬਿਜ਼ਨਸ ਤੇ ਬਿਜ਼ਨਸ ਨੂੰ ਚਲਾਉਣ, ਕਿਉਂਕਿ ਬਿਜ਼ਨਸ ਹੀ ਇੱਕ ਬੈਕਬੋਨ ਹੁੰਦੇ ਨੇ ਇਕਨੋਮੀ ਦਾ, ਸਮਾਲ ਬਿਜ਼ਨਸ ਸਪੈਸ਼ਲੀ, ਤੇ ਗਵਰਨਮੈਂਟ ਉਹਨਾਂ ਨੂੰ ਕਾਫੀ ਸਪੋਰਟ ਕਰ ਰਹੀ ਹੈ ਚਲਾਉਣ ਦੇ ਵਿੱਚ
ਜੀ। ਬਹੁਤ ਬਹੁਤ ਮਿਹਰਬਾਨੀ ਮਨਪ੍ਰੀਤ ਜੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਧੰਨਵਾਦ ਜੀ। ਯੂ ਵਿਦ ਐਸ ਬੀ ਐਸ ਰੇਡੀਓ।